ਜਿਸ ਦੀ ਕੁਲ ਵਿੱਚ ਕਿਸੇ ਨੇ ਨਾਮ ਨੂੰ ਜਪਿਆ ਹੀ ਨਹੀਂ ਕਿਸੇ ਪੁੱਤਰ ਨੇ। ਕਬੀਰ ਜੀ ਕਹਿੰਦੇ ਨੇ ਉਹ ਮਾਤਾ ਤਾਂ ਵਿਧਵਾ ਹੋ ਜਾਣੀ ਚਾਹੀਦੀ ਸੀ, ਉਹ ਬੱਚੇ ਨੂੰ ਜਨਮ ਹੀ ਨਾ ਦਿੰਦੀ, ਕਿੱਡੀ ਵੱਡੀ ਹੈ ਇਹ ਕੁਲ ਨੂੰ ਗਾਲ ਨਹੀਂ ਹੈ, ਇਹ ਕੁਲ ਨੂੰ ਲੱਜਿਆ ਨਹੀਂ ਹੈ। ਤੂੰ ਕਹਿੰਦਾ ਨਾਮ ਜਪਣ ਲੱਗਿਆ ਹੀ ਲੱਜਿਆ ਆਊਗੀ, ਇਸ ਲਈ ਤਬ ਕੁਲ ਕਿਸ ਕਾ ਲਾਜ ਸੀ, ਕਿਸੇ ਨੂੰ ਕਿਹੜੀ ਕੁਲ ਨੂੰ ਸ਼ਰਮ ਲੱਗੇਗੀ, ਦਾਗ ਲੱਗੇਗਾ। ਜਬ ਲੈ ਧਰੇ ਮਸਾਣ, ਜਦੋਂ ਮਸਾਣਾ ਵੀ ਜਾ ਕਰਕੇ ਰੱਖ ਦੇਣਗੇ ਤੇ ਲੋਕ ਕਹਿਣਗੇ ਸਾਰੀ ਜ਼ਿੰਦਗੀ ਇਸਨੇ ਐਵੇਂ ਵਿਸ਼ਿਆਂ ਵਿਕਾਰਾਂ ਵਿੱਚ ਗੁਜ਼ਾਰੀ ਹੈ, ਲੈ ਹੁਣ ਖਾਲੀ ਚੱਲਿਆ ਸੰਸਾਰ ਦੇ ਵਿੱਚੋਂ, ਮਾੜੇ ਕੰਮ ਹੀ ਕਰਦਾ ਰਹੇ, ਪਾਪਾਂ ਦੀਆਂ ਪੰਡਾਂ ਬੰਨ ਕੇ ਲੈ ਗਏ ਹੈ, ਇਹ ਤਾਂ ਦੁਨੀਆਂ ਵਿੱਚ ਗੰਦ ਹੀ ਖਿਲਾਰਦਾ ਰਿਹਾ, ਇਸ ਦੇ ਕੁਲ ਨੂੰ ਭ੍ਰਿਸ਼ਟ ਕਰ ਦਿੱਤਾ ਹੈ, ਉਸ ਸਮੇਂ ਕਿਸ ਨੂੰ ਲੱਜਿਆ ਰੱਖੇਗੀ ਲੱਗੇਗੀ। ਹੁਣ ਤੂੰ ਕਹਿੰਦਾ ਹੈ ਕਿ ਮੇਰੀ ਕੁਲ ਨੂੰ ਦਾਗ ਲੱਗਦਾ ਹੈ, ਦਾਗ ਤਾਂ ਸਦੋਂ ਨਾਮ ਜਪਣ ਦੇ ਨਾਲ ਲੈਂਦਾ ਹੈ, ਕੁਲ ਪਵਿੱਤਰ ਹੁੰਦੀ ਹੈ। ਭਗਤ ਜਾਣਾ ਕਿ ਇੱਕ ਹੀ ਕੁਲ ਉਧਾਰੇ, ਜਿਸ ਕੁਲ ਦੇ ਵਿੱਚ ਕੋਈ ਭਗਤ ਜਨਮ ਲੈ ਲੈਂਦਾ ਹੈ ਉਹ ਕੁਲ ਤਾਂ ਤਰ ਜਾਂਦੀ ਹੈ, ਉਸ ਦੇ ਦਾਗ ਲੱਗੇ ਹੋਏ ਪਹਿਲੇ ਵੀ ਲਹਿ ਜਾਂਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਨੇ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ ਹੈ, ਅਪਜਸ ਮਿਟਨ ਸੱਤ ਪੁੱਤਰ ਹੈ। ਅਪਜਸ ਜੇ ਕੋਈ ਲੱਗੇ ਹੈ, ਕੁਲ ਨੂੰ ਕੋਈ ਦਾਗ ਲੱਗੇ ਹੈ, ਜੇ ਕੋਈ ਚੰਗਾ ਭਗਤੀ ਵਾਲਾ ਪੁੱਤਰ ਘਰ ਵੀ ਜਨਮ ਲੈ ਲਵੇ, ਲੱਗੇ ਹੋਏ ਦਾਗਾਂ ਨੂੰ ਵੀ ਧੋ ਦਿੰਦਾ ਹੈ, ਮਹਿਮਾ ਹੋਣ ਲੱਗ ਪੈਂਦੀ ਹੈ। ਤੂੰ ਕਹਿੰਦਾ ਕਿ ਮੇਰੀ ਕੁਲ ਨੂੰ ਲੱਜਿਆ ਲੱਗੇਗੀ, ਇਹ ਨਹੀਂ। ਤਬ ਕੁਲ ਕਿਸ ਕਾ ਲਾਜ ਸੀ, ਜਬ ਲਹੇ ਧਰੇ ਮਸਾਨ, ਜਦੋਂ ਮਸਾਣਾ ਵੀ ਜਾ ਕੇ ਰੱਖ ਦੇਣਗੇ ਤੈਨੂੰ, ਉਦੋਂ ਕਿਸ ਦੀ ਕੁਲ ਨੂੰ ਲੱਜਿਆ ਲੱਗੇਗੀ, ਸ਼ਰਮਸਾਰ ਇਹੋ ਹੀ ਤੇਰੀ ਕੁਲ ਹੋਵੇਗੀ। ਤੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਲੈ, ਹੁਣ ਸਮਾਂ ਹੈ। ਕਬੀਰ ਜੀ ਫਰਮਾਉਂਦੇ ਨੇ ਕਬੀਰ ਡੂਬੇ ਹੈ ਗੋ, ਕਬੀਰ ਡੂਬੇ ਹੈ ਗੋ ਰੇ ਬਾਪਰੇ, ਬਹੁ ਲੋਗਨ ਕੀ ਕਾਨ, ਬਹੁ ਦੇ ਲੋਕਾਂ ਦੀ ਕਾਨ ਕਨੌੜ ਵਿੱਚ ਚੱਲਦਿਆਂ ਹੋਇਆ, ਰਹੋ ਰੀਤੀ ਵੀ ਚੱਲਦਿਆਂ ਹੋਇਆ, ਲੋਕਾਂ ਦੀ ਚਲਾਈ ਹੋਈ ਜਿਹੜੀ ਰੀਤੀ ਹੈ, ਇੱਕ ਤਾਂ ਹੈ ਗੁਰੂ ਦੀ ਰੀਤੀ, ਉਸ ਨੂੰ ਗੁਰਮਤਿ ਕਹਿੰਦੇ ਨੇ, ਇੱਕ ਲੋਕਾਂ ਦੀ ਰੀਤ ਹੈ ਉਸ ਨੂੰ ਅਨਮਤ ਕਹਿੰਦੇ ਨੇ, ਇੱਕ ਮਨ ਦੀ ਰੀਤ ਹੈ ਉਸ ਨੂੰ ਮਨਮਤ ਕਹਿੰਦੇ ਨੇ। ਇਹਨਾਂ ਤਿੰਨਾਂ ਨਾਲੋਂ ਸ੍ਰੇਸ਼ਟ ਗੁਰਮਤ ਹੈ, ਇੱਕ ਤਾਂ ਅਨਮਤ ਹੈ, ਇੱਕ ਮਨਮਤ ਹੈ, ਇੱਕ ਗੁਰਮਤ ਹੈ। ਕਬੀਰ ਜੀ ਫਰਮਾਉਂਦੇ ਨੇ ਲੋਕਾਂ ਦੀ ਅਨਮਤ ਵਿੱਚ, ਲੋਕਾਂ ਦੀ ਕਾਨ ਕਨੌੜ ਦੇ ਵਿੱਚ ਚੱਲਦਿਆਂ ਹੋਇਆਂ ਤੂੰ ਡੁੱਬ ਜਾਵੇਂਗਾ, ਇਸ ਵਿੱਚ ਨਾ ਚਰਨਾ ਕਰ। ਭਗਤ ਕਬੀਰ ਜੀ ਫਰਮਾਉਂਦੇ ਨੇ ਜੋ ਅੱਜ ਪੜੋਸੀ ਦੇ ਹੋਏ ਹੈ, ਗਵਾਂਢ ਦੇ ਵਿੱਚ ਹੋਏ ਹੈ, ਤੂੰ ਜਾਣ ਲਾ ਆਪਣੇ ਘਰ ਵਿੱਚ, ਕਿਸੇ ਦਿਨ ਤੇਰੇ ਘਰ ਵਿੱਚ ਵੀ ਹੋ ਸਕਦਾ ਹੈ, ਇਹ ਭਾਣਾ ਤੇਰੇ ਘਰ ਵਿੱਚ ਵੀ ਵਰਤ ਸਕਦਾ ਹੈ। ਅੱਜ ਪੜੋਸੀ ਦੇ ਘਰ ਵਿੱਚ ਕੋਈ ਚੜ੍ਹਾਈ ਕਰ ਗਏ ਹੈ ਅਤੇ ਤੂੰ ਖੁਸ਼ੀਆਂ ਮਨਾਉਂਦਾ ਹੈ, ਕੱਲ੍ਹ ਨੂੰ ਤੇਰੇ ਘਰ ਵਿੱਚ ਵੀ ਵਾਰੀ ਆ ਸਕਦੀ ਹੈ, ਤੈਨੂੰ ਵੀ ਇਹ ਤੂੰ ਸੰਸਾਰ ਵਿੱਚੋਂ ਕੂਚ ਕਰਨਾ ਪੈਣਾ ਇੱਕ ਦਿਨ, ਅਤੇ ਤੂੰ ਉਸ ਤੋਂ ਲਾਪਰਵਾਹ ਨਾ ਹੋ। ਇਸ ਲਈ ਪੜੋਸੀ ਕੇ ਜੋ ਹੋਊਗਾ ਤੂੰ ਆਪਣੇ ਕੀ ਜਾਣ, ਆਪਣੇ ਵੀ ਜਾਣ ਕਿ ਉਹ ਸਮਾਂ ਆ ਜਾਣਾ, ਉਸ ਸਮੇਂ ਤੋਂ ਪਹਿਲਾਂ ਪਹਿਲਾਂ ਕੁਝ ਨਾ ਕੁਝ ਪਰਮੇਸ਼ਰ ਦੇ ਨਾਮ ਨੂੰ ਲੈ ਲਵਾਂ, ਜਪ ਲਵਾਂ। ਭਗਤ ਕਬੀਰ ਜੀ ਦੇ ਫਰਮਾਨ ਹਨ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਖਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ, ਅਬ ਨਾ ਭਜੇ ਭਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਜਦੋਂ ਅੰਤ ਆ ਗਿਆ ਤੇਰੇ ਪਾਸੋਂ ਨਹੀਂ ਨਾਮ ਲਿਆ ਜਾਣਾ, ਤੇਰੇ ਪਾਸੋਂ ਜਪਿਆ ਨਹੀਂ ਜਾਣਾ ਹੈ। ਚਾਰ ਪਾਵ ਦੋ ਸਿੰਘ ਗੰਗ ਮੁਖ, ਤਬ ਕੈਸੇ ਗੁਣ ਗਈ ਹੈ। ਚਾਰ ਪੈਰਾਂ ਵਾਲਾ ਹੋ ਗਿਆ, ਗੰਗਾ ਮੁਖ ਹੋ ਗਿਆ, ਦੋ ਸਿੰਘਾਂ ਵਾਲਾ ਪਸ਼ੂ ਹੋ ਗਿਆ, ਫਿਰ ਕਿਵੇਂ ਜਪੇਗਾ? ਹੁਣੀ ਤੇਰੇ ਪਾਸ ਸਮਾਂ ਹੈ, ਸੋ ਪਾਰੋਸੀ ਕੇ ਜੋ ਹੂਆ ਤੂੰ ਆਪਣੇ ਪੀ ਜਾਣ, ਜੋ ਪੜੋਸੀਆਂ ਵਿੱਚ ਹੋਇਆ ਹੈ ਇਹ ਸਮਾਂ ਤੇਰੇ 'ਤੇ ਵੀ ਆ ਜਾਣਾ ਹੈ। ਉਹ ਸਮੇਂ ਆਉਣ ਤੋਂ ਪਹਿਲਾਂ, ਭਿਆਨਕ ਸਮੇਂ ਤੋਂ ਪਹਿਲਾਂ ਪਹਿਲਾਂ ਤੂੰ ਪਰਮੇਸ਼ਰ ਦੇ ਨਾਮ ਦੇ ਤਾਈਂ ਜਪ ਲੈ। ਭਗਤ ਕਬੀਰ ਜੀ ਉਚਾਰਨ ਕਰਦੇ ਨੇ ਮਧੂਕੜੀ ਚੰਗੀ, ਮਧੂਕੜੀ ਕਹਿੰਦੇ ਨੇ ਮੰਗ ਕਰਕੇ ਡਾਲੀ ਖਾਣੀ ਇਹ ਚੰਗੀ ਹੈ। ਭਾਵ ਇਸ ਤੋਂ ਇਹ ਹੈ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਹੀਂ ਛੱਡਣਾ ਚਾਹੀਦਾ। ਜੇ ਪ੍ਰਗਤੀ ਦੇ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ, ਭਾਵੇਂ ਨਿਵਿਰਤੀ ਪੱਖ ਨੂੰ ਧਾਰਨ ਕਰ ਲਵੇ ਉਹ ਵੀ ਚੰਗਾ ਹੀ। ਇੱਥੋਂ ਇਸ ਦਾ ਭਾਵ ਇਹ ਨਹੀਂ ਲੈਣਾ ਕਿ ਮੰਗ ਕੇ ਖਾਣਾ ਹੀ ਚੰਗਾ। ਸਤਿਗੁਰੂ ਮਹਾਰਾਜ ਸਾਹਿਬ ਦਾ ਸਿਧਾਂਤ ਤਾਂ ਇਹ ਹੈ, ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹੋਂ ਪਛਾਣੇ ਸੇ। ਆਪਣੇ ਹੱਥਾਂ ਨਾਲ ਕਾਲ ਘਾਲ ਕਮਾਈ ਕਰਨੀ ਹੈ, ਧਰਮ ਦੀ ਕਿਰਤ ਵਿਰਤ ਕਰਨੀ ਹੈ, ਫਿਰ ਉਸ ਵਿੱਚੋਂ ਪੁੰਨ ਦਾਨ ਕਰਨਾ ਹੈ, ਗੁਰੂ ਕੇ ਲੇਖੇ ਵਿੱਚ ਦੇਣਾ ਹੈ, ਫਿਰ ਜੀਵਨ ਸਫਲਾ ਹੁੰਦਾ ਹੈ। ਪਰ ਜੇ ਇਸ ਦੇ ਵਿੱਚ ਖੱਚਤ ਹੋ ਕਰਕੇ ਨਹੀਂ ਜਪਿਆ ਜਾ ਸਕਦਾ, ਫਿਰ ਕਿਨਾਰਾ ਕਰ ਲੈ, ਪਰਮੇਸ਼ਰ ਦੇ ਨਾਮ ਨੂੰ ਜਪਣਾ ਨਾ ਛੱਡ, ਪ੍ਰਵਿਰਤੀ ਵਿੱਚ ਲੱਗ ਕਰਕੇ ਨਿਵਿਰਤੀ ਪੱਖ ਨੂੰ ਧਾਰਨ ਕਰ ਲੈ। ਕਬੀਰ ਭਲੀ ਮਧੂਕਰੀ ਨਾਨਾ ਵਿਧ ਕੋ ਨਾਜ, ਮਧੂਕੜੀ ਚੰਗੀ ਹੈ, ਮੰਗ ਕਰਕੇ ਡਾਲੀ ਲਿਆ ਕਰਕੇ ਛਕਣਾ ਉਹ ਵੀ ਚੰਗਾ ਹੈ, ਕਿਉਂਕਿ ਪ੍ਰਵਿਰਤੀ ਵਿੱਚ ਰਹਿ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਹੈ ਤਾਂ ਰਸਤਾ ਇਹੋ ਹੀ ਹੈ ਠੀਕ, ਪਰ ਬਹੁਤ ਮੁਸ਼ਕਿਲ ਗੱਲ ਹੁੰਦੀ ਹੈ। ਕੋਈ ਹਰੇਕ ਥੋੜ੍ਹਾ ਹੈ ਕਿ ਰਾਜੇ ਜਨਕ ਵਰਗਾ ਵਿੱਚ ਰਹਿੰਦਿਆਂ ਨਿਰਲੇਪ ਰਹਿ ਜਾਵੇ, ਅਤੇ ਮਾਇਆ ਆਪਣੇ ਤਰਫ ਨੂੰ ਖਿੱਚਦੀ ਹੈ, ਬੜਾ ਪ੍ਰਭਾਵ ਪਾਉਂਦੀ ਹੈ। ਕਹਿੰਦੇ ਜੇ ਵਿੱਚ ਰਹਿ ਕਰਕੇ ਨਿਰਲੇਪ ਨਹੀਂ ਰਹਿ ਸਕਦਾ, ਜੇ ਵਿੱਚ ਰਹਿ ਕਰਕੇ ਤੈਨੂੰ ਰੱਬ ਵਿਸਰਦਾ ਹੈ, ਫਿਰ ਪਾਸੇ ਹੋ ਜਾ, ਪਰਮੇਸ਼ਰ ਦੇ ਨਾਮ ਨੂੰ ਨਾ ਛੱਡ, ਮਧੂਕੜੀ ਚੰਗੀ ਹੈ। ਨਾ ਨਾ ਵਿਧ ਕੋ ਅਨਾਜ, ਅਨੇਕਾਂ ਤਰ੍ਹਾਂ ਦਾ ਅਨਾਜ ਹੈ, ਵਿੱਚ ਭੋਜਨ ਹੈ, ਮਿੱਠੇ ਹੈ, ਸਲੂਣੇ ਹੈ, ਕਈ ਤਰ੍ਹਾਂ ਦੇ ਪ੍ਰਸ਼ਾਦੇ ਹੈ, ਅਨੇਕਾਂ ਤਰ੍ਹਾਂ ਦੇ ਭੋਜਨ ਉਹ ਮੰਗਿਆ ਮਿਲਦੇ ਹਨ। ਕਬੀਰ ਜੀ ਉਚਾਰਨ ਕਰਦੇ ਕੋਈ ਦਾਵਾ ਨਹੀਂ, ਵੱਡਾ ਦੇਸ਼ ਵੱਡ ਰਾਜ, ਵੱਡਾ ਦੇਸ਼ ਹੈ, ਬਹੁਤ ਵੱਡਾ ਰਾਜ ਹੈ, ਕਿਸੇ ਦਾ ਕੋਈ ਦਾਵਾ ਨਹੀਂ, ਜਿੱਥੋਂ ਮਰਜ਼ੀ ਜਾ ਕਰਕੇ ਮੰਗ ਸਕਦਾ। ਇੱਥੋਂ ਨਹੀਂ ਮਿਲਿਆ, ਕੋਈ ਨਹੀਂ ਕਹਿ ਸਕਦਾ ਕਿ ਮੈਨੂੰ ਪ੍ਰਸ਼ਾਦਾ ਮਿਲਿਆ ਨਹੀਂ। ਮੰਗਣ ਵਾਲਾ ਕਦੀ ਭੁੱਖਾ ਨਹੀਂ ਰਹਿ ਸਕਦਾ। ਜਿਸਨੇ ਮੰਗ ਲੈਣਾ ਇੱਥੋਂ ਨਹੀਂ ਮਿਲਿਆ, ਅਗਲੇ ਘਰੋਂ ਮਿਲ ਜਾਵੇਗਾ। ਬਾਬਾ ਜੀ ਹੈ ਨਹੀਂ, ਅਜੇ ਨਹੀਂ ਤਿਆਰ, ਅਗਲੇ ਘਰੇ ਸਤਨਾਮ ਵਾਹਿਗੁਰੂ ਅੱਗੇ ਜਾ ਕੇ ਅਲਖ ਜਗਾ ਦੇਣੀ ਹੈ। ਵੱਡਾ ਦੇਸ਼ ਵੱਡਾ ਰਾਜ ਹੈ, ਕਿਸੇ ਦਾ ਦਾਵਾ ਨਹੀਂ ਹੈ, ਜਿੱਥੇ ਮਰਜ਼ੀ ਜਾ ਕਰਕੇ ਛਕ ਸਕਦਾ। ਦੋ ਪ੍ਰਸ਼ਾਦੇ ਛਕਣ ਦੀ ਹੀ ਗੱਲ ਹੋਵੇ ਫਿਰ ਤਾਂ ਛਕ ਸਕਦਾ ਹੈ, ਨਿਰਵਾਹ ਕਰਨਾ ਹੈ। ਜੇ ਹੋਰ ਵਿਚਾਰਾਂ ਹੋਣ, ਕਈ ਤਰ੍ਹਾਂ ਦੀਆਂ ਪ੍ਰਵਿਰਤੀ ਵਧਾਉਣੀਆਂ, ਉਹ ਗੱਲ ਤਾਂ ਨਹੀਂ ਬਣਦੀ, ਪਰ ਪ੍ਰਸ਼ਾਦਿਆਂ ਤੋਂ ਤੂੰ ਭੁੱਖਾ ਨਹੀਂ ਮਰੇਗਾ। ਵੱਡਾ ਦੇਸ਼ ਵੱਡ ਰਾਜ, ਬਹੁਤ ਵੱਡਾ ਦੇਸ਼ ਹੈ, ਵੱਡਾ ਰਾਜਾ ਹੈ, ਰਾਜ ਹੈ ਪਰਮੇਸ਼ਰ ਦਾ। ਸਗਲੀ ਧਰਤੀ ਸਾਧਕੀ, ਸਾਰੀ ਧਰਤੀ ਤੇਰੀ ਹੀ ਹੈ, ਜਿੱਥੋਂ ਮਰਜ਼ੀ ਸਕ ਸਕਦਾ ਹੈ। ਕਹਿੰਦੇ ਇਹਦੇ ਨਾਲੋਂ ਉੱਧਰ ਮਧੂਕੜੀ ਚੰਗੀ ਹੈ, ਜਿਹਦੇ ਵਿੱਚ ਮਾਇਆ ਵਿੱਚ ਲੱਗ ਕਰਕੇ ਰੱਬ ਵਿਸਰਦਾ ਹੈ, ਫਿਰ ਤੂੰ ਮਧੂਕੜੀ ਛੱਕ, ਜਿਸ ਵਿੱਚ ਨਾਨਾ ਤਰ੍ਹਾਂ ਦਾ ਪ੍ਰਸ਼ਾਦਾ ਅਨਾਜ ਹੈ, ਵੱਡਾ ਦੇਸ਼ ਵੱਡਾ ਰਾਜ ਹੈ, ਕਿਸੇ ਦਾ ਦਾਵਾ ਨਹੀਂ ਹੈ। ਇਸਦਾ ਅੰਤਰੀ ਇਹ ਵੀ ਭਾਵ ਹੈ, ਕਬੀਰ ਭਲੀ ਮਧੂਕੜੀ, ਮਧੂਕੜੀ ਤੋਂ ਭਾਵ ਭਗਤੀ ਵੀ ਉਹ ਚੰਗੀ ਹੈ, ਭਗਤੀ ਰੂਪ ਮਧੂਕੜੀ ਚੰਗੀ ਹੈ ਪ੍ਰਵਿਰਤੀ ਨਾਲੋਂ। ਨਾਨਾ ਵਿਧ ਕੋ ਨਾਜ, ਜਿਸ ਵਿੱਚ ਅਨੇਕਾਂ ਤਰ੍ਹਾਂ ਦਾ ਅਨਾਜ ਆ ਜਾਂਦਾ, ਸਤ, ਸੰਤੋਖ, ਧਰਮ, ਧੀਰਜ, ਦਇਆ, ਖਿਮਾ, ਇਹ ਸ਼ੁਭ ਗੁਣ ਸਾਰੇ ਭਗਤੀ ਵਿੱਚ ਆ ਜਾਂਦੇ ਨੇ, ਇਸ ਲਈ ਇਹ ਚੰਗੀ ਹੈ। ਦਾਵਾ ਕਾਹੂ ਕੋ ਨਹੀਂ, ਕਿਸੇ ਦਾ ਦਾਵਾ ਨਹੀਂ ਕਿ ਫਲਾਣੀ ਕੁਲ ਵਾਲਾ ਹੀ ਨਾਮ ਜਪ ਸਕਦਾ ਹੈ, ਉਹ ਪੰਡਿਤ ਹੀ ਨਾਮ ਲੈ ਸਕਦਾ ਹੈ ਜਾਂ ਖੱਤਰੀ ਲੈ ਸਕਦਾ, ਕਿਸੇ ਦਾ ਦਾਵਾ ਨਹੀਂ। ਜਿੱਥੇ ਮਰਜ਼ੀ ਜਪ ਲੈ, ਜਿੱਥੇ ਮਰਜ਼ੀ ਜਿਹੜੀ ਕੁਲ ਵਾਲਾ ਮਰਜ਼ੀ ਜਪ ਸਕਦਾ ਹੈ। ਦਾਵਾ ਕਾਹੂ ਕੋ ਨਹੀਂ, ਬੜਾ ਦੇਸ਼ ਬੜ ਰਾਜ, ਵੱਡਾ ਦੇਸ਼ ਹੈ ਵਾਹਿਗੁਰੂ ਪਰਮੇਸ਼ਰ ਦਾ ਸਾਧ ਸੰਗਤ ਦਾ, ਅਤੇ ਫਿਰ ਵੱਡਾ ਉਹ ਰਾਜ ਪ੍ਰਕਾਸ਼ ਰੂਪ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਨਾਮ ਜਪਣ ਦੇ ਨਾਲ। ਭਗਤ ਕਬੀਰ ਜੀ ਅੱਗੇ ਫਰਮਾਉਂਦੇ ਨੇ, ਕਬੀਰ ਦਾਵੇ ਦਾਜਨ ਹੋਤ ਹੈ ਨਿਰਦਾਵਾ ਰਹੇ ਨਿਸੰਗ। ਦਾਵਿਆਂ ਵਿੱਚ ਵੱਧ ਕਰਕੇ ਲੋਕ ਦਾਜਨ ਹੋਤ ਹੈ, ਦਾਜਨ ਦਾ ਅਰਥ ਹੈ ਸੜਨਾ। ਦਾਵਿਆਂ ਵਿੱਚ ਵੱਧ ਕਰਕੇ ਇਨਸਾਨ ਸੜਦਾ ਹੈ, ਜਦੋਂ ਕਹਿੰਦਾ ਹੈ ਮੇਰਾ ਹੈ, ਜਦੋਂ ਮੇਰੇ ਨੂੰ ਠੇਸ ਲੱਗਦੀ ਹੈ, ਕੋਈ ਕਬਜ਼ਾ ਕਰਨਾ ਚਾਹੁੰਦਾ ਹੈ, ਕੋਈ ਲੁੱਟਣਾ ਚਾਹੁੰਦਾ ਹੈ, ਫਿਰ ਸਾੜਾ ਹੁੰਦਾ ਹੈ, ਦੁੱਖ ਹੁੰਦਾ ਹੈ। ਕਬੀਰ ਦਾਵੇ ਦਾਜਨ ਹੋਤ ਹੈ ਨਰਦਾਵੇ ਰਹੇ ਨੇ ਸੰਗ। ਜਿਨ੍ਹਾਂ ਦਾ ਕੋਈ ਦਾਵਾ ਹੀ ਨਹੀਂ ਹੈ, ਮੇਰਾ ਤਾਂ ਕੁਝ ਹੈ ਹੀ ਨਹੀਂ ਹੈ, ਉਹ ਸ਼ੰਕਿਆਂ ਤੋਂ ਰਹਿਤ ਰਹਿੰਦੇ ਨੇ, ਉਹਦੇ ਮਨ ਵਿੱਚ ਕੋਈ ਸ਼ੰਕਾ ਨਹੀਂ ਹੁੰਦਾ ਹੈ। ਜਦੋਂ ਆਪਣਾ ਕੁਝ ਸਮਝਿਆ ਨਹੀਂ, ਕਬੀਰ ਮੇਰਾ ਕਿਸ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਜਦੋਂ ਮੇਰਾ ਹੀ ਨਹੀਂ ਸਮਝਿਆ ਤਾਂ ਫਿਰ ਉਹਦੇ ਵਿੱਚ ਦੁੱਖ ਹੀ ਲੱਗੇਗਾ। ਜੇ ਕੋਈ ਵਸਤੂ ਪਾਸ ਹੈ ਉਸਨੂੰ ਮੇਰਾ ਸਮਝਿਆ ਨਹੀਂ, ਅਤੇ ਜਦੋਂ ਮੇਰਾ ਸਮਝਿਆ, ਜਦੋਂ ਮੇਰੇ ਦੇ ਉੱਪਰ ਕੋਈ ਹਮਲਾ ਕਰਦਾ ਹੈ, ਮੇਰੇ ਨੂੰ ਕੁਝ ਕਹਿੰਦਾ ਹੈ, ਫਿਰ ਦੁੱਖ ਲੱਗਦਾ ਹੈ। ਕਬੀਰ ਦਾਵੇ ਦਾਜਨ ਹੋਤ ਹੈ ਨਰਦਾਵਾ ਰਹੇ ਨਿਸੰਕ। ਜਿਹੜੇ ਦਾਵਿਆਂ ਤੋਂ ਰਹਿਤ ਨਿਸੰਕ ਰਹਿੰਦੇ, ਜਦੋਂ ਇਤਿਹਾਸ ਵਿੱਚ ਆਉਂਦਾ ਹੈ ਭਾਈ ਰਾਮ ਕੌਰ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਸੱਤਵੀਂ ਜਗ੍ਹਾ ਅੰਸ ਅਤੇ ਲਾਹੌਰ ਦੇ ਵਿੱਚੋਂ ਚੜ੍ਹਾਈ ਕਰਕੇ ਆਏ, ਲਾਹੌਰ ਦੀਆਂ ਫੌਜਾਂ ਨੇ ਘਰ ਦਾ ਸਾਰਾ ਸਾਜੋ ਸਮਾਨ ਲੁੱਟ ਲਿਆ। ਜਦੋਂ ਪਤਾ ਲੱਗਿਆ ਕਿ ਰਾਮ ਕੌਰ ਜੀ ਦੇ ਸਾਮਾਨ ਨੂੰ ਲੁੱਟ ਲਿਆ ਇਹਨੇ, ਉੱਥੋਂ ਦੇ ਸੂਬੇ ਨੇ ਆਖਿਆ ਕਿ ਬਹੁਤ ਮਾੜੀ ਗੱਲ ਕੀਤੀ, ਜੇ ਭਾਈ ਰਾਮ ਕੌਰ ਜੀ ਨੇ ਕੋਈ ਵਚਨ ਕਰ ਦਿੱਤਾ ਤਾਂ ਉਹ ਵਿਰਥਾ ਨਹੀਂ ਜਾਵੇਗਾ, ਆਪਾਂ ਮਾਰੇ ਜਾਵਾਂਗੇ, ਜਾਓ ਸਮਾਨ ਮੋੜ ਕੇ ਆਓ। ਆ ਕੇ ਪੁੱਛਿਆ ਰਾਮ ਕੌਰ ਜੀ ਤੁਹਾਡਾ ਕੀ ਸਮਾਨ ਗਿਆ, ਕਹਿੰਦੇ ਚੋਰੀ ਹੋ ਗਈ। ਕਹਿੰਦੇ ਸਾਨੂੰ ਤਾਂ ਪਤਾ ਨਹੀਂ ਚੋਰੀ ਹੋਈ ਦਾ, ਸਮਾਨ ਲੁੱਟੇ ਦਾ, ਤੁਹਾਡਾ ਕੀ ਕੁਝ ਗਿਆ ਦੱਸੋ, ਮੋੜ ਦਿੰਦੇ ਹਾਂ। ਕਹਿਣ ਲੱਗੇ ਹੋਰ ਦਾ ਤਾਂ ਪਤਾ ਨਹੀਂ, ਪਰ ਆ ਅੱਡਿਆਂ ਦੇ ਬਾਜਾਂ ਦੀਆਂ ਡੋਰਾਂ ਨਹੀਂ ਦਿਸਦੀਆਂ, ਇਹ ਚੱਕ ਕੇ ਕੋਈ ਲੈ ਗਿਆ, ਬਾਜਾਂ ਦੀਆਂ ਡੋਰਾਂ, ਹੋਰ ਕੁਝ ਨਹੀਂ। ਕਿਉਂਕਿ ਇਸੇ 'ਤੇ ਦਾਵਾ ਨਹੀਂ ਰੱਖਿਆ ਕਿ ਪਰਮੇਸ਼ਰ ਦਾ ਹੀ ਹੈ ਸਭ ਕੁਝ। ਕਬੀਰ ਦਾਵੇ ਦਾਜਨ ਹੋਤ ਹੈ ਨਰਦਾਵੇ ਰਹੇ ਨਿਸੰਕ। ਜਿਨ੍ਹਾਂ ਦਾ ਕੋਈ ਦਾਵਾ ਹੀ ਨਹੀਂ ਹੈ, ਨਿਸੰਕ ਹੋ ਕਰਕੇ ਰਹਿੰਦੇ ਹਨ ਜੀ। ਭਗਤ ਕਬੀਰ ਜੀ ਫਰਮਾਉਂਦੇ, ਜਿਹੜੇ ਜਨ ਪੁਰਸ਼ ਨਰਦਾਵੇ ਹੋ ਕੇ ਰਹਿੰਦੇ ਹੈ, ਸੋ ਗਣੇ ਇੰਦਰ ਸੋ ਰੰਗ, ਉਹ ਇੰਦਰ ਨੂੰ ਵੀ ਅਤੇ ਰੰਗ ਨੂੰ ਕੰਗਾਲ ਨੂੰ ਬਰਾਬਰ ਹੀ ਸਮਝਦੇ ਆ, ਜਾਂ ਫਿਰ ਉਹ ਇੰਦਰ ਨੂੰ ਵੀ ਕੰਗਾਲ ਹੀ ਸਮਝਦੇ। ਉਹਨਾਂ ਨੂੰ ਇੰਦਰ ਜਿਹੜਾ ਸੁਰਗ ਦਾ ਰਾਜਾ ਹੈ, ਉਹ ਵੀ ਐਵੇਂ ਕੰਗਾਲ ਮੰਗਤਾ ਹੀ ਦਿਸਦਾ ਹੈ, ਉਹਦੀ ਵੀ ਕੋਈ ਪਰਵਾਹ ਨਹੀਂ ਰੱਖਦੇ ਜਿਹੜੇ ਨਰਦਾਵੇ ਰਹਿੰਦੇ। ਕਿਉਂਕਿ ਨਰਦਾਵੇ ਪੁਰਸ਼ ਰਹਿਣ ਵਾਲਾ, ਉਹਨੂੰ ਕਿਸੇ ਵਸਤੂ ਦੀ ਲੋੜ ਹੀ ਉਸ ਮੰਗਣਾ ਹੀ ਨਹੀਂ, ਜਦੋਂ ਮੰਗਣ ਦੀ ਇੱਛਾ ਹੀ ਨਹੀਂ ਤਾਂ ਉਹਦੇ ਵਾਸਤੇ ਸਭ ਕੁਝ ਕੰਗਾਲ ਹੀ ਹੈ। ਜਦੋਂ ਇੱਛਾ ਹੋਵੇ ਮੰਗਣ ਦੀ, ਇਹ ਮੈਨੂੰ ਕੁਝ ਦੇਵੇਗਾ, ਤਾਂ ਹੀ ਉਸਨੂੰ ਅਸੀਂ ਦਾਤਾ ਮੰਗਾਂਗੇ ਕਿ ਮੰਨਾਂਗੇ ਦਾਤਾ ਹੈ, ਇਹਦੇ ਪਾਸੋਂ ਕੁਝ ਲੈਣਾ ਹੈ। ਜਦੋਂ ਲੈਣਾ ਹੀ ਕੁਝ ਨਹੀਂ, ਇੱਛਾ ਹੀ ਨਹੀਂ, ਤਾਂ ਸਾਡੇ ਭਾਦਾ ਉਹ ਵੀ ਕੰਗਾਲ ਹੀ ਹੈ। ਜਿਹੜੇ ਨਰਦਾਵੇ ਰਹਿਣ ਵਾਲੇ ਨੇ, ਇੰਦਰ ਨੂੰ ਵੀ ਉਹ ਰੰਗ ਹੀ ਸਮਝਦੇ ਹਨ, ਕੰਗਾਲ ਹੀ ਸਮਝਦੇ ਹਨ। ਭਾਵ ਇਸ ਤੋਂ ਇਹ ਵੀ ਹੈ, ਇਸਦਾ ਮਤਲਬ ਦੁਨੀਆਂ ਦੇ ਪਦਾਰਥਾਂ ਦਾ ਦਾਵਾ ਛੱਡਣਾ ਹੈ, ਧਰਮ ਦਾ ਦਾਵਾ ਨਹੀਂ ਛੱਡਣਾ, ਧਰਮ 'ਤੇ ਆਪਣਾ ਹੱਥ ਰੱਖਣੀ ਹੈ। ਇਹ ਨਾ ਕੁਛ ਸਮਝ ਲਵੇ ਕਿ ਜੀ ਸਾਰੇ ਦਾਵੇ ਛੱਡ ਦਿੱਤੇ, ਕੋਈ ਧਰਮ 'ਤੇ ਅਟੈਕ ਹੁੰਦਾ ਹੋਵੇ, ਸਾਡਾ ਤਾਂ ਕੋਈ ਦਾਵਾ ਨਹੀਂ, ਜੋ ਮਰਜ਼ੀ ਕਰੀ ਜਾਵੇ। नहीं, जदों सतगुरु महाराज साहब जी भी गए सन, दसवें पातशाह गुरु गोबिंद सिंह महाराज साहब जी दमदमा साहब की पवित्र धरती से चलते हुए दादू द्वारे पहुंचे। उसके सेवक ने भी आख्या कि महाराज साढ़ा तो यह मत है कि दुनिया के सारे दावे छड़ने चाहिए हैं। दादू दावा छड़ के दावे सारे छड़ के ते समां कट लेना चाहिए। गुरु महाराज साहब ने आख्या नहीं, थोड़े साधु महात्मा बारे तो यह गल ठीक है पर साढ़े वास्ते नहीं। तुसी तां निवृत्ति पक्ष विच रहना, दावे छड़ दिओ ते जिन्हां ने धर्म की रक्षा करनी होवे उन्हां वास्ते दावा चाहिए। जिसने गऊं छड़ाउणियां हो, जिसने लड़कियां छड़ाउणियां हो, उन्हां वास्ते अपने धर्म का दावा करना पैंदा। हाँ, दुनिया के दावे माया छड़नी है पर धर्म का दावा रखना यह नहीं कि असीं तां संत महात्मा, साडा कोई दावा नहीं, साढ़े मन में कोई नहीं शास्त्र नहीं रख सकते। उस समय तो दावा रखना ही पैंदा है। सतगुरु महाराज साहब दे सिख होए, उन्होंने दावे रखे, धर्म का दावा रखिया, भावें दुनिया के दावे छड़ दिते पर धर्म से नहीं आँच आन दिती। बाबा दीप सिंह जी जो धर्म की गल हुई तो बिरध अवस्था के 18 शेर का खंडा लै करके लकीर खिच करके नाल सिखां नूं लै के चल पए। चलो भाई, हरिमंदर साहब ते कब्जा हो गए तो उन्होंने धर्म के विरोधियों खत्म करके श्री हरिमंदर साहब मुक्त करवाना। नाल बेअंत होर सिख सेव चल पए। इसलिए रस्ते भी जा करके बाबा दीप सिंह जी का सिर भी लै गया। हुणी ने एक सिख दे मुख विधि आख्या, बाबा जी अरदास की सी कि जाके आजाद करावे, शीस गुरु रामदास साहब जी के चरणों में जाके टेकांगे, पर इत्थे ही लै गया सिर। तो चक 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 लिया खब्बे हाथ से ते लड़दे हुए तुरे जांदे। वेख के लोग हैरान हो गए कि भाई जिउंदे तो लड़दे है, कभी शहीद हुए मरे नहीं लड़दे। वेखे डर गए सारे मुसलमान, पर दावा जिहड़ा सी धर्म दा पुगा दिता। धन गुरु रामदास साहब जी दे दरबार दीआं परिक्रमां भी जा करके शीस नूं सटे है। इसलिए सानू यह भी चाहिए है, दुनिया के दावे, दुनिया के मरात दे माया अहुदे, उन्हां दे दावयां दी तां कोई लोड़ नहीं, पर धर्म का दावा रखना। सिख धर्म का दावा कभी नहीं छड़दा, होर भावें कुछ हो जाए, जिहड़ा धर्म का दावा नहीं छड़दा, दुनिया के दावे उसने सारे छड़ दिते ने। तो फिर जो जन नाल दावे रहे सो गणे इंद्र सो रंग, वो इंद्र दे ताई रंग कंगाल समझदा, उन्हूं कोई इच्छा ही नहीं इंद्र दे पासों लैना ही नहीं। जो कुछ लैना है उन्हें सतगुरां दे पासों लैना है। उसका संबंध गुरु महाराज साहब दे नाल है। वो तो सतगुरु महाराज साहब के वचना अनुसार संतन और ना काहू मानी, बेप्रवाह सदा रंग हर कै जा को पाक स्वामी। जिसका पक्ष मालक वाहिगुरू करता है वो संत महात्मा गुरमुख प्यारे बेप्रवाह रहिंदे ने। किसी चीज़ का उन्होंने दावा नहीं, कोई इच्छा नहीं दुनिया के पदार्थों की, मैं धर्म निभ जावे, सिखी निभ जावे, इसका ही दावा करते हैं। इस वास्ते ही गुरु महाराज साहब के चरणों से अरदास बेनती करते हैं, सिदक भरोसा निभ जावे। जिवें भाई संतोख सिंह जी ने कथन किया है, गुरसिख के मन में यह भावना होनी चाहिए है कि अरदास करे, माल लाल लाल साल में खाल माल माचाल, सिदक गुरु का ऐन ढिग, सिख का यही सवाल। भावें माल लाल हैं, हाथी घोड़े हैं, शीस महल हैं, भावें चंगियां असवारियां में चढ़न वास्ते, चाहे उसके मुकाबले ते कंगाल ताई है, पैरों में जुत्ती भावें टुटी हुई है, उसकी मिट्टी भी उड उड के पैंदी है लत्तां दे, पर इन्हां दोवां हालतां दे विच सिख दा सवाल यह होना चाहिए है, सिदक गुरु का ऐन ढिग, गुरु का सिदक भरोसा सिख दे पास पूरा होना चाहिए है। ਸਿੱਖ ਦਾ ਹੀ ਸਵਾਲ ਸਿੱਖ ਦਾ ਸਵਾਲ ਹੀ ਇਹੋ ਹੈ, ਭਾਵੇਂ ਗਰੀਬੀ ਹੈ ਭਾਵੇਂ ਅਮੀਰੀ ਹੈ, ਸਤਿਗੁਰੂ ਜੀ ਤੇਰੀ ਸਿੱਖੀ ਤੋਂ ਮੁਨਕਰ ਨਾ ਹੋਵਾਂ, ਸਿੱਖੀ ਤੋਂ ਪਰੇ ਨਾ ਚਲਿਆ ਜਾਵਾਂ, ਇਹ ਸਿੱਖੀ ਦਾ ਦਾਅਵਾ ਮੈਂ ਨਾ ਛੱਡਾਂ, ਹੋਰ ਭਾਵੇਂ ਸਭ ਕੁਝ ਛੱਡਣਾ ਪੈ ਜਾਵੇ। ਇਹ ਭਾਈ ਗੁਰਸਿੱਖਾਂ ਦੀ ਅਰਦਾਸ ਹੋਣੀ ਚਾਹੀਦੀ ਹੈ। ਕਬੀਰ ਜੀ ਉਚਾਰਨ ਕਰਦੇ, ਜੋ ਜਨ ਨਰਦਾਵੈ ਰਹਿ ਸੋ ਗਣੇ ਇੰਦਰ ਸੋ ਰੰਗ। ਉਹ ਇੰਦਰ ਨੂੰ ਵੀ ਕੰਗਾਲ ਹੀ ਸਮਝਦੇ ਆ, ਉਹ ਕੁਛ ਉਸਦੇ ਪਾਸੋਂ ਮੰਗਣ ਲਈ ਤਿਆਰ ਨਹੀਂ। ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਹੀ ਅਰਦਾਸ ਬੇਨਤੀਆਂ ਕਰਦੇ ਹਨ। ਸੋ ਭਾਈ ਇਹ ਕੁਝ ਵਿਚਾਰਾਂ ਭਗਤ ਕਬੀਰ ਜੀ ਦੇ ਸਲੋਕਾਂ ਦੀਆਂ ਰਲ ਮਿਲ ਕਰਕੇ ਆਪਾਂ ਕੀਤੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਬਖਸ਼ੇ ਸ਼ੁਭ ਉਪਦੇਸ਼ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੀਆਂ ਹਿਰਦਿਆਂ ਵਿੱਚ ਵਸਣ, ਜਿਸ ਕਰਕੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋਈਏ। ਰਹੇ ਨਿਸ਼ੰਕ ਬਾਵਾ ਰਹਿ ਗਣੇ ਇੰਦਰ ਸੋ ਰੰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁੱਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਤੇ, ਹੇ ਗੋਵਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀਓ ਅਨਹਾਰ, ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸੁਰ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਕਰੋ। ਆਏ ਪ੍ਰਭ ਸਰਣਾਗਤੀ ਕਿਰਪਾ ਨਿੰਦ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਤਰੈ ਪਾਰ, ਜੋ ਸਰਦਾ ਕਰ ਸਿਮੰਦੇ ਗੁਰ ਪਾਰੇ ਉਤਾਰਨ ਹੈ, ਜੋ ਸਰਦਾ ਕਰ ਸਿਮੰਦੇ ਗੁਰ ਪਾਰੇ ਉਤਾਰਨ ਹੈ, ਤੂੰ